ਖਾਲਸਾ ਜੀ ਸਰਦਾਰ ਸ਼ਾਮ ਸਿੰਘ ਨੇ ਆਖਰੀ ਹੱਲਾ ਕੀਤਾ, ਸੱਤ ਗੋਲੀਆਂ ਚੱਲੀਆਂ, ਸਰਦਾਰ ਦੇ ਦੋ ਗੋਲੀਆਂ ਸਿੱਧੀਆਂ ਛਾਤੀ ਚ ਲੱਗੀਆਂ, ਇੱਕ ਮੱਥੇ ਚ ਲੱਗੀ, ਘੋੜਾ ਵੀ ਸ਼ਹੀਦ ਹੋ ਗਿਆ ਤੇ ਆਪ ਵੀ ਨਾਲ ਹੀ ਰਣ ਚ ਡਿੱਗ ਪਏ। ਸਰਦਾਰ ਸ਼ਾਮ ਸਿੰਘ ਦੇ ਡਿੱਗਣ ਦੀ ਦੇਰ ਸੀ, ਬਾਕੀ ਸਿੱਖ ਫੌਜਾਂ ਤਿੱਤਰ ਬਿੱਤਰ ਹੋ ਗਈਆਂ, ਜਿੱਧਰ ਨੂੰ ਕਿਸੇ ਦਾ ਮੂੰਹ ਆਇਆ ਉੱਠ ਨੱਠੇ, ਕੁਝ ਦਰਿਆ ਵਿੱਚ ਰੁੜ ਗਏ, ਕੁਝ ਦੁਸ਼ਮਣ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਏ। ਗੋਰਿਆਂ ਨੇ ਡਿੱਗੇ ਹੋਏ ਜ਼ਖਮੀ ਸਿੰਘਾਂ ਨੂੰ ਕਈ ਸੰਗੀਨਾਂ ਮਾਰ ਮਾਰ ਕੇ ਸ਼ਹੀਦ ਕੀਤਾ। ਸਾਡਾ ਕੌਣ ਸੀ ਜਿਹੜਾ ਅੰਦਾਜ਼ਾ ਲਾਉਂਦਾ ਕਿ ਕਿੰਨਾ ਕੁ ਨੁਕਸਾਨ ਹੋਇਆ ਇਸ ਕੌਮ ਦਾ? ਗੋਰਿਆਂ ਦਾ ਵੀ ਕਾਫੀ ਜਾਨੀ ਔਰ ਮਾਲੀ ਨੁਕਸਾਨ ਹੋਇਆ, ਪਰ ਅੰਗਰੇਜ਼ ਨੇ ਇਜਾਜ਼ਤ ਦਿੱਤੀ ਕਿ ਸਰਦਾਰ ਦੀ ਲਾਸ਼ ਬੜੇ ਸਤਿਕਾਰ ਨਾਲ ਲੈ ਜਾਈ ਜਾ ਸਕਦੀ। ਸਰਦਾਰ ਸ਼ਾਮ ਸਿੰਘ ਜੀ ਦਾ ਸਰੀਰ ਪਿੰਡ ਅਟਾਰੀ ਲਿਆਂਦਾ ਗਿਆ। ਲਾਹੌਰ ਦਰਬਾਰ ਵਿੱਚ ਔਰ ਚਾਰ ਚੁਫੇਰੇ ਦੇ ਇਲਾਕੇ 'ਚ ਖਬਰਾਂ ਪਹੁੰਚ ਗਈਆਂ ਕਿ ਸਿੱਖ ਰਾਜ ਦਾ ਵਫ਼ਾਦਾਰ ਜਰਨੈਲ ਜੋ ਹੱਸ ਹੱਸ ਕੇ ਮੈਦਾਨ ਵਿੱਚ ਸ਼ਹੀਦ ਹੋਇਆ, ਸਰਦਾਰ ਸ਼ਾਮ ਸਿੰਘ ਜੀ ਦੀ ਲਾਸ਼ ਅਟਾਰੀ ਪਹੁੰਚ ਗਈ। ਸਰਦਾਰ ਵਾਸਤੇ ਚੰਦਨ ਦੀ ਚਿਖਾ ਤਿਆਰ ਕੀਤੀ ਗਈ, ਸਰਦਾਰਨੀ ਦੇਸਾਂ ਸਤੀ ਹੋਣ ਵਾਸਤੇ ਤਿਆਰ ਖੜੀ ਹੈ। ਸਰਦਾਰ ਕਾਹਨ ਸਿੰਘ ਜੀ ਆਏ ਨੇ, ਗੁਰੂ ਮਹਾਰਾਜ ਦੇ ਗ੍ਰੰਥੀ ਨੇ ਅਰਦਾਸ ਕੀਤੀ ਹੈ, ਸ਼ਹੀਦਾਂ ਦਾ ਹਮੇਸ਼ਾ ਲੋਕ ਪ੍ਰਲੋਕ ਵਿੱਚ ਮੂੰਹ ਸੁਰਖਰੂ ਹੋਇਆ ਕਰਦਾ ਹੈ। ਸਰਦਾਰ ਕਾਹਨ ਸਿੰਘ ਨੇ ਚਿਖਾ ਨੂੰ ਅੱਗ ਲਾ ਦਿੱਤੀ ਹੈ, ਲੱਖ ਲੱਖ ਭਾਂਬੜ ਮੱਚ ਉੱਠੇ ਨੇ। ਸਰਦਾਰ ਦੇ ਸ਼ਹੀਦੀ ਦਾ ਅੰਤਿਮ ਸੀਨ ਕਵੀ ਨੇ ਇਉਂ ਬਿਆਨ ਕੀਤਾ। ਸਿੱਖ ਫੌਜ ਹਾਰ ਗਈ, ਨੁਕਸਾਨ ਅੰਗਰੇਜ਼ਾਂ ਦਾ ਵੀ ਬੜਾ ਹੋਇਆ, ਸਿੱਖ ਫੌਜ ਸਾਰੀ ਤਬਾਹ ਕਰ ਦਿੱਤੀ। ਕੁਝ ਜਿਹੜੇ ਦਰਿਆ ਸਤਲੁਜ ਵਿੱਚ ਰੁੜ ਗਏ, ਕੁਝ ਗੋਲੀਆਂ ਦਾ ਸ਼ਿਕਾਰ ਹੋ ਗਏ, ਕੁਝ ਤੋਪਾਂ ਨਾਲ ਭੁੰਨ ਦਿੱਤੇ ਗਏ। ਤੇਜ ਸਿੰਘ ਨੱਸ ਗਿਆ, ਬੜੀ ਬੁਰੀ ਤਰ੍ਹਾਂ ਸਬਰਹੰਗ ਦੇ ਮੈਦਾਨ ਵਿੱਚ ਸਿੱਖ ਫੌਜ ਹਾਰ। 10 फरवरी 1846 ईस्वी नूं अंग्रेज जितया और 20 फरवरी नूं लॉर्ड हार्डिंग ते मिस्टर गफ लाहौर आन बैठे। कहिंदे ने राजा गुलाब सिंह महाराजा दलीप सिंह नूं लैके अगों कसूर दे कोल लुलियाणी आन मिलिया, लेकिन हार्डिंग ने कहा जो कुछ गलबात होवे जी लाहौर जाके होवे। लाहौर पहुंच के 26 फरवरी 1846 ईस्वी वाले दिन एक लाहौर दे विच दरबार कीता गया। ओ दरबार एक किस्म दा मातमी दरबार समझो, जिस दे विच अंग्रेज ने प्रगट कीता कि अंग्रेज महाराजा दलीप सिंह नूं पिछिया वजों राज दे रहे ने। अंग्रेज बड़ा नीतिवान सी, उन्हें कहा जे एकदम पंजाब नूं मैं जब्त कर लिया रौला पै जाएगा, बगावत हो जाएगी, साढ़े पैर उखड़ जाएंगे। अजे इन्नी शक्ति नहीं सी अंग्रेज विच, लेकिन सुलह दे नाल ते सब कुछ कीता जा सकता है। एक ऐदनामा लिखा गया, बगैर वजह दे सिखां ने अंग्रेजों ते हल्ला कीता है, इसलिए जंग दे हरजाने वजों दुआबा बिस्त जलंधर जिन्हों कहिंदे ने सतलुज और ब्यास दे विचला इलाका, यह सारा अंग्रेज ने जब्त कर लिया। 1.5 करोड़ रुपया तवान पाया गया, 50 लाख रुपया शाही खजाने चो मिलिया, 1 करोड़ विच जम्मू ते कश्मीर दा इलाका आजाद कर लिया गया। राजा गुलाब सिंह ने बड़ी अंग्रेजां दी सेवा कीती सी, उहदे कोल 75 लाख रुपया अंग्रेजां ने लिया, उन्हूं जम्मू कश्मीर दा स्वतंत्र महाराजा बना दिता। तो कश्मीर दे बागां च फुल खिड़दे ने, इह उत्थों दी मिट्टी दा असर नहीं, दरिया सतलुज विच दुल्ले होए सिंघां दे खून दी रंगत है, डोगरे राज भाग दे मालक बने बैठे ने, इह सब उहनां दी देश गद्दारी दा नतीजा है। अजकल दे हिंदुस्तान विचों सब रियासतां खत्म कर दित्तियां गईआं ने, खैर ना राजे रहे ना वजीर रहे, उस जमाने बदल गए, पर डोगरियां ने काफी समा कश्मीर उत्ते राज कीता। एक कुली विच पैदा होण वाला गुलाब सिंह कश्मीर दा महाराजा बन गया। ऐसी उसकी पंजाब नाल गद्दारी, एक सुलह दा ऐकनामा करके कुछ समय वास्ते लॉर्ड हार्डिंग ते गफ ने लाहौरों जाण दा प्रोग्राम बना लिया। कहिंदे ने हार्डिंग ने कोहिनूर हीरा मंगिया, गुलाब सिंह ने लिया के विखाया, मिस्टर गफ ने वेख्या, सारे अंग्रेज कर्मचारियों ने वेख के मुड़के महाराजा दलीप सिंह के डौले उत्ते बन दिता गया। ऐकनामा करके हार्डिंग ते गफ चले गए। 1846 का साल मुक्कण ते आ रहा सी, पर हार्डिंग चाहुंदा सी लाहौर दरबार दे गल को नवा ऐदनामा मड़िया जाए। महाराणी जिंद कौर चाहुंदी सी अंग्रेजां नूं लाहौर विचों कढ के स्वतंत्र हकूमत कीती जाए। एडी वड्डी गद्दारी करके लाल सिंह ने पंजाब दी वजारत लई, गुलाब सिंह दे विरुद्ध एक साजिश दा शक होण करके उन्हूं नज़रबंद कीता ते बनारस भेज दिता। 2000 माहवार पेंशन ला दिती गई। उस तो बाद सारी ताकत राजा सरदार तेज सिंह दे हत्थां विच आ गई, और सरदार तेज सिंह महाराणी जिंद कौर दा पूरा विरोधी सी। उह चाहुंदा सी कि अंग्रेज दी छत्र छाया थले राज करिए, महाराणी जिंद कौर चाहुंदी सी अंग्रेजां नूं लाहौर तों कढ दिता जाए। आखिरकार दो धड़े पूरे ताकतवर और कामयाब बन गए। इधरों साल मुकण ते आ रहा सी, मिस्टर करी नूं लॉर्ड हार्डिंग ने लिखिया, जिन्ना हो सके जल्दी तो जल्दी एक नवा ऐदनामा कीता जाए, लाहौर दरबार नूं सख्त जंजीरां च जकड़िया जाए। आखिरकार कुछ पतवंतियां ने विच पै के दो धड़ियां दी सुलह करवाई, क्या भी चलो महाराजा दलीप सिंह वल्लों एक दरखास्त दित्ती जाए, कुछ अंग्रेज फौज और पलटन लाहौर विच होर समय वास्ते रह जाए। मिस्टर करी ने कहा कल सारे दरबार मेरे तंबू च इकट्ठे हो, मैं आखिरी फैसला दियांगा। उस मौके महाराणी जिंद कौर नूं जान बुझ के ना सद्या गया, तेज सिंह दे धड़े दे बंदे बहुते चले गए। मिस्टर करी ने उठ के एक संखेप जी तकरीर कीती और नवे ऐदनामे दियां शर्तां पेश कीतियां। जिन्नी गवर्नर जनरल चाहवे लाहौर दे विच अंग्रेज फौज रहेगी, महाराजा दलीप सिंह दे राज दे असीं दोखी नहीं हमदर्दी, एक अंग्रेज रेजिडेंट लाहौर रहेगा, ਜਿਹਨੂੰ ਰਾਜ ਦੇ ਹਰ ਮਹਿਕਮੇ ਵਿੱਚ ਪੂਰੇ ਪੂਰੇ ਤੇ ਸਿੱਧੇ ਅਖਤਿਆਰ ਹੋਣ, ਤੇ ਜਿੰਨੇ ਕੌਂਸਲ ਦੇ ਮੈਂਬਰ ਨੇ ਸਾਰੇ ਰੈਜੀਡੈਂਟ ਦੇ ਮਤਹਿਤ ਹੋਣ, ਉਹਨਾਂ ਨੂੰ ਰੈਜੀਡੈਂਟ ਨਾਮਜ਼ਦ ਕਰੇਗਾ। ਕੌਂਸਲ ਦੇ ਮੈਂਬਰ ਹੋਣਗੇ ਸਰਦਾਰ ਤੇਜ ਸਿੰਘ, ਰਾਜਾ ਗੁਲਾਬ ਸਿੰਘ ਅਟਾਰੀ, ਸ਼ਮਸ਼ੇਰ ਸਿੰਘ ਸੰਧਾਵਾਲੀਆ, ਰਣਜੋਰ ਸਿੰਘ ਮਜੀਠਾ, ਦੀਵਾਨ ਦੀਨਾ ਨਾਲ ਫਕੀਰ ਨੂਰ ਦੀਨ, ਕੁਝ ਹੋਰ ਵਿਅਕਤੀਆਂ ਦਾ ਨਾਮ ਲਿਆ ਗਿਆ, ਸਰਦਾਰ ਅਤਰ ਸਿੰਘ ਕਾਲਿਆਂ ਵਾਲਾ ਇਤਾਦਤ, ਕੌਂਸਲ ਮੁਕਰਰ ਕੀਤੀ ਜਾਏ। ਮਹਾਰਾਣੀ ਜਿੰਦ ਕੌਰ ਨੂੰ ਰਾਜ ਭਾਗ ਦੇ ਕੰਮਾਂ ਤੋਂ ਵੱਖ ਕਰ ਦਿੱਤਾ ਜਾਏਗਾ। ਮਹਾਰਾਣੀ ਜਿੰਦ ਕੌਰ ਨੂੰ ਇੱਕ ਪੈਨਸ਼ਨ ਮਿਲੇਗੀ 1.5 ਲੱਖ ਰੁਪਇਆ ਸਾਲਾਨਾ, ਜੋ ਉਸਦੇ ਵਾਸਤੇ ਉਸਦੇ ਨੌਕਰਾਂ ਵਾਸਤੇ ਗੁਜ਼ਾਰੇ ਜੋਗੀ। ਮਹਾਰਾਣੀ ਨੂੰ ਪੂਰਾ ਪੂਰਾ ਅਖਤਿਆਰ ਹੋਵੇਗਾ, ਉਹ ਰਕਮ ਜਿੱਥੇ ਚਾਹੇ ਖਰਚ ਕਰੇ, ਉਹਨੂੰ ਪੂਰਨ ਆਜ਼ਾਦੀ ਹੋਵੇਗੀ। ਲੇਕਿਨ ਰਾਜ ਭਾਗ ਦੇ ਕੰਮਾਂ ਤੋਂ ਵੱਖ ਕਰ ਦਿੱਤੀ ਗਈ। ਇਹ ਐਕਨਾਮਾ ਲਿਖਣ ਤੋਂ ਬਾਅਦ ਜਦ ਸਰਦਾਰਾਂ ਦੀ ਰਾਏ ਮੰਗੀ ਗਈ, ਦੀਵਾਨ ਦੀਨਾ ਨਾਥ ਨੂੰ ਉੱਠ ਕੇ ਕਿਹਾ ਮਹਾਰਾਣੀ ਜਿੰਦ ਕੌਰ ਨੂੰ ਸੱਦਿਆ ਜਾਏ। ਮਿਸਟਰ ਕਰੀ ਨੇ ਝਾੜ ਪਾਉਂਦਿਆਂ ਆਖਿਆ, ਮੈਂ ਕਿਸੇ ਔਰਤ ਦੀ ਰਾਏ ਨਹੀਂ ਪੁੱਛ ਰਿਹਾ, ਮੈਂ ਰਾਜ ਦੇ ਥੰਮਾਂ ਦੀ ਸਲਾਹ ਪੁੱਛ ਰਿਹਾ ਹਾਂ। ਤੇਜ ਸਿੰਘ ਦੇ ਬੰਦਿਆਂ ਨੇ ਸਭ ਅੱਛਾ ਦਾ ਰੌਲਾ ਪਾ ਦਿੱਤਾ। ਭਰੋਵਾਲ ਦਾ ਐਕਨਾਮਾ ਸਿੱਖਾਂ ਦੇ ਗੱਲ ਮਰ ਦਿੱਤਾ ਗਿਆ। ਇਹ ਗੱਲ ਹੈ 26 ਦਸੰਬਰ ਦੀ। ਉਸ ਤੋਂ ਬਾਅਦ ਅੰਗਰੇਜ਼ ਮਨਮਨੀਆਂ ਕਰਨ ਲੱਗ ਪਿਆ। ਪਹਿਲਾ ਅੰਗਰੇਜ਼ ਰੈਜੀਡੈਂਟ ਬਣਿਆ ਮਿਸਟਰ ਲਾਰੈਂਸ। ਮਹਾਰਾਣੀ ਜਿੰਦ ਕੌਰ ਉਹਦੇ ਸੀਨੇ ਵਿੱਚ ਕੰਡੇ ਵਾਂਗ ਰੜਕ ਰਹੀ ਸੀ। ਉਹ ਚਾਹੁੰਦਾ ਸੀ ਕਿ ਇੱਕ ਮਹਾਰਾਣੀ ਜਿੰਦ ਕੌਰ ਹੀ ਹੈ ਜੋ ਮਹਾਰਾਜਾ ਦਲੀਪ ਸਿੰਘ ਦੇ ਮਾਤਾ ਹੋਣ ਦੀ ਹੈਸੀਅਤ ਵਿੱਚ ਆਪਣੇ ਆਪ ਨੂੰ ਰਾਜ ਦੀ ਮਾਲਕ ਸਮਝਦੀ ਹੈ। ਇਹਨੂੰ ਛੇਤੀ ਤੋਂ ਛੇਤੀ ਲਾਹੌਰ ਵਿੱਚੋਂ ਬਾਹਰ ਭੇਜ ਦੇਣਾ ਚਾਹੀਦਾ। ਕਹਿੰਦੇ ਨੇ ਮਹਾਰਾਣੀ ਜਿੰਦ ਕੌਰ ਨੇ 60 ਬ੍ਰਾਹਮਣ ਸੱਦੇ ਸੰਗਰਾਂਦ ਵਾਲੇ ਦਿਨ ਭੋਜਨ ਛਕਾਉਣ ਲਈ। ਰੈਜੀਡੈਂਟ ਨੂੰ ਇਹਦੇ ਵਿੱਚ ਵੀ ਸ਼ੱਕ ਜਾਪਿਆ ਔਰ ਉਹਨੇ ਹੁਕਮ ਲਿਖਿਆ ਕਿ ਮਹਾਰਾਣੀ ਕੋਈ ਖਾਸ ਤਾਰੀਖ ਇੱਕ ਸਾਲ ਵਿੱਚ ਮੁਕਰਰ ਕਰੇ ਜਦੋਂ ਭੋਜਨ ਛਕਾ ਲਿਆ ਜਾਏ। ਇਹੋ ਜਿਹੀਆਂ ਗੱਲਾਂ ਰਾਣੀਆਂ ਨੂੰ ਸ਼ੋਭਦੀਆਂ ਨਹੀਂ। ਉਹਨੇ ਚਿੱਠੀ ਲਿਖੀ, ਮਹਾਰਾਣੀ ਜੈਪੁਰ ਜੋਧਪੁਰ ਦੀਆਂ ਰਾਜਕੁਮਾਰੀਆਂ ਵਾਂਗ ਪਰਦੇ ਵਿੱਚ ਰਹਿ ਕੇ ਕੰਮ ਕਰੇ, ਉਸਨੂੰ ਰਾਜ ਭਾਗ ਦੇ ਕੰਮਾਂ ਵਿੱਚ ਕੋਈ ਦਖਲ ਦੇਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ। ਇੱਕ ਮਹਾਰਾਣੀ ਦੀ ਸਹੇਲੀ ਮੁਲਤਾਨ ਤੋਂ ਪੋਨਾ ਗੰਨਾ ਲਿਆਈ, ਰੈਜੀਡੈਂਟ ਨੂੰ ਇਹਦੇ ਵਿੱਚ ਵੀ ਸ਼ੱਕ ਜਾਪਿਆ। ਆਖਿਰਕਾਰ ਇੱਕ ਐਸੀ ਘਟਨਾ ਹੋਈ, 7 ਅਗਸਤ 1847 ਈਸਵੀ ਵਾਲੇ ਦਿਨ ਲਾਰੈਂਸ ਨੇ ਐਲਾਨ ਕੀਤਾ ਕਿ ਸਰਦਾਰ ਤੇਜ ਸਿੰਘ ਨੂੰ ਰਾਜੇ ਦਾ ਖਿਤਾਬ ਦਿੱਤਾ ਜਾਏ, ਕਿਉਂਕਿ ਬੜੀ ਵੱਡੀ ਸੇਵਾ ਕੀਤੀ ਸੀ ਉਹਨੇ ਅੰਗਰੇਜ਼ਾਂ ਦੀ, ਅਤੇ ਲਾਹੌਰ ਦਰਬਾਰ ਦਾ ਰਿਵਾਜ਼ ਸੀ ਜਿਹਨੂੰ ਰਾਜੇ ਦਾ ਖਿਤਾਬ ਦੇਣਾ ਹੋਵੇ ਉਹਨੂੰ ਪੰਜਾਬ ਦਾ ਬਾਦਸ਼ਾਹ ਆਪ ਉਂਗਲ ਨਾਲ ਮੱਥੇ 'ਚ ਤਿਲਕ ਲਾਉਂਦਾ ਸੀ। ਮਹਾਰਾਣੀ ਜਿੰਦ ਕੌਰ ਨਹੀਂ ਸੀ ਚਾਹੁੰਦੀ ਲਾਹੌਰ ਸਰਕਾਰ ਦਾ ਵੱਡਾ ਦੁਸ਼ਮਣ ਤੇਜ ਸਿੰਘ ਅਤੇ ਉਹਨੂੰ ਰਾਜੇ ਦਾ ਖਿਤਾਬ ਮਿਲੇ। ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਦਲੀਪ ਸਿੰਘ ਨੂੰ ਉਸ ਦਿਨ ਦਰਬਾਰ 'ਚ 1.5 ਘੰਟਾ ਲੇਟ ਭੇਜਿਆ। ਕਹਿੰਦੇ ਨੇ ਜਦ ਮਹਾਰਾਜਾ ਦਲੀਪ ਸਿੰਘ ਆਇਆ, ਰੈਜੀਡੈਂਟ ਮਿਸਟਰ ਲਾਰੈਂਸ ਨੇ ਕਿਹਾ, ਮਹਾਰਾਜਾ ਸਾਹਿਬ ਤੇਜ ਸਿੰਘ ਦੇ ਮੱਥੇ ਵਿੱਚ ਤਿਲਕ ਲਾਓ, ਇਹਨਾਂ ਨੂੰ ਅੱਜ ਰਾਜੇ ਦਾ ਖਿਤਾਬ ਮਿਲਿਆ। ਮਹਾਰਾਜਾ ਦਲੀਪ ਸਿੰਘ ਨੇ ਨਿੱਕੇ ਨਿੱਕੇ ਹੱਥ ਪਿੱਛੇ ਕਰ ਲਏ, ਕੁਰਸੀ ਨਾਲ ਢੋ ਲਾ ਲਏ, ਕਹਿਣ ਲੱਗਾ ਮੈਂ ਨਹੀਂ ਲਾਵਾਂਗਾ। ਇੱਕ ਪੁਰੋਹਿਤ ਕੋਲੋਂ ਇਹ ਰਸਮ ਅਦਾ ਕਰਵਾਈ ਗਈ, ਪਰ ਸਾਰੇ ਦਰਬਾਰ ਵਿੱਚ ਸੰਨਾਟਾ ਛਾ ਗਿਆ। ਰੈਜੀਡੈਂਟ ਸਮਝ ਗਿਆ ਕਿ ਇਸਨੂੰ ਮਹਾਰਾਣੀ ਜਿੰਦ ਕੌਰ ਨੇ ਸਮਝਾ ਕੇ ਭੇਜਿਆ। ਰਾਤ ਨੂੰ ਆਤਿਸ਼ਬਾਜ਼ੀ ਚੱਲੀ, ਮਹਾਰਾਣੀ ਨੇ ਦਲੀਪ ਸਿੰਘ ਨੂੰ ਉੱਥੇ ਨਹੀਂ ਜਾਣ ਦਿੱਤਾ। ਇਹ ਘਟਨਾ ਮਹਾਰਾਣੀ ਜਿੰਦ ਕੌਰ ਦੇ ਵਿਰੁੱਧ ਮਾਰੂ ਹਥਿਆਰ ਬਣਾ ਕੇ ਵਰਤੀ ਗਈ। ਲਾਰਡ ਹਾਰਡਿੰਗ ਨੇ ਲਿਖਿਆ, ਛੇਤੀ ਤੋਂ ਛੇਤੀ ਮਹਾਰਾਣੀ ਜਿੰਦ ਕੌਰ ਨੂੰ ਲਾਹੌਰੋਂ ਬਾਹਰ ਭੇਜ ਦਿੱਤਾ ਜਾਵੇ। ਕੌਂਸਲ ਦੇ ਵਿੱਚ ਇਹ ਰਾਏ ਲਈ ਗਈ ਕਿ ਮਹਾਰਾਣੀ ਨੂੰ ਦੇਸ਼ ਨਿਕਾਲਾ ਦਿੱਤਾ ਜਾਏ, ਪਰ ਕਿਸੇ ਵੀ ਸਰਦਾਰ ਨੇ ਮੱਥੇ ਉੱਤੇ ਕਲੰਕ ਦਾ ਟਿੱਕਾ ਲੈਣਾ ਨਾ ਮੰਨਿਆ। ਆਖਿਰਕਾਰ ਫੈਸਲਾ ਹੋ ਗਿਆ ਕਿ ਲਾਹੌਰੋਂ 20 ਮੀਲ ਦੂਰ ਸ਼ੇਖੂਪੁਰੇ ਦੇ ਕਿਲੇ ਵਿੱਚ ਭੇਜ ਦਿੱਤੀ ਜਾਏ। ਹੁਕਮ ਹੋ ਗਿਆ ਅੰਗਰੇਜ਼ ਰੈਜੀਡੈਂਟ ਦਾ, ਵਿਚਾਰੀ ਮਹਾਰਾਣੀ ਜਿੰਦ ਕੌਰ ਤਖਤਾਂ ਤੇ ਤਾਜਾਂ ਦੀ ਮਾਲਕ ਫਕੀਰ ਨਹੀਂ ਬਣ ਕੇ ਲਾਹੌਰ ਵਿੱਚੋਂ ਸ਼ੇਖੂਪੁਰੇ ਦੇ ਕਿਲੇ ਨੂੰ ਕਿਉਂ ਜਾਣ।
ਬਲਾਈ ਜਾਵੇ ਮਾਰ ਨੂੰ
ਕੇਵਲ ਦੋ ਹਫ਼ਤੇ ਲੰਘੇ ਨੇ। ਇਤਿਹਾਸਕਾਰ ਲਿਖਦੇ ਨੇ ਕਿ 7 ਅਗਸਤ ਵਾਲੇ ਦਿਨ ਇਹ ਤੇਜ ਸਿੰਘ ਨੂੰ ਰਾਜੇ ਦਾ ਖਿਤਾਬ ਦੇਣ ਵਾਲੀ ਘਟਨਾ ਹੋਈ ਏ। ਅੰਗਰੇਜ਼ ਸੜ ਬਲ ਕੇ ਕੋਲੇ ਹੋ ਗਿਆ, ਪ੍ਰੋਗਰਾਮ ਬਣ ਗਿਆ 18 ਅਗਸਤ ਨੂੰ ਮਹਾਰਾਣੀ ਜਿੰਦਾਂ ਨੂੰ ਸ਼ੇਖੂਪੁਰੇ ਭੇਜ ਦਿੱਤਾ ਜਾ। 17 ਅਗਸਤ ਸ਼ਾਮ ਨੂੰ ਸਾਰਾ ਪ੍ਰੋਗਰਾਮ ਉਲੀਕਿਆ ਗਿਆ। ਰੈਜੀਡੈਂਟ ਨੇ ਦਰਬਾਰ ਵਿੱਚ ਮਹਾਰਾਜਾ ਦਲੀਪ ਸਿੰਘ ਨੂੰ ਕਿਹਾ ਕਿ ਮਹਾਰਾਜਾ ਸਾਹਿਬ ਜਾਓ ਸ਼ਾਲਾਮਾਰ ਬਾਗ ਵੱਲੇ ਸੈਰ ਕਰਿਆ, ਤੁਹਾਡੇ ਨਾਲ ਸਰਦਾਰ ਗੁਲਾਬ ਸਿੰਘ ਤੇ ਹੋਰ 55 ਸਰਦਾਰ ਜਾਣਗੇ। ਦਲੀਪ ਸਿੰਘ ਘੋੜੇ ਉੱਤੇ ਸਵਾਰ ਹੋਇਆ, ਨਾਲ ਗੁਲਾਬ ਸਿੰਘ, ਸ਼ੇਰ ਸਿੰਘ, ਕੁਝ ਹੋਰ 55 ਗਏ। ਜਦ ਸੂਰਜ ਲੈਣ ਲੱਗਾ ਮਹਾਰਾਜੇ ਨੇ ਘੋੜੇ ਦੀ ਵਾਗ ਮੋੜੀ ਤਾਂ ਸਰਦਾਰ ਗੁਲਾਬ ਸਿੰਘ ਕਹਿਣ ਲੱਗੇ ਪਿੱਛੇ ਮੁੜ ਕੇ ਸਾਡਾ ਨੱਕ ਵਢਾਓਗੇ? ਸਾਹਿਬ ਬਹਾਦਰ ਨੇ ਕਿਹਾ ਕਿ ਤੁਸੀਂ ਸ਼ਾਲਾਮਾਰ ਬਾਗ ਜਾਓ। ਆਖਿਰ ਬੱਚਾ ਸੀ, ਨਹੀਂ ਸੀ ਸਮਝਦਾ ਨੀਤੀ ਨੂੰ, ਇੰਨਾ ਹੀ ਕਹਿਣਾ ਕਾਫੀ ਹੈ ਕਿ ਉਹ ਨਾਬਾਲਗ ਸੀ। ਘੋੜੇ ਦੀ ਵਾਗ ਫਿਰ ਮੋੜ ਲਈ ਗਈ। ਜਦ ਸ਼ਾਲਾਮਾਰ ਬਾਗ ਵਿੱਚ ਜਾ ਕੇ ਵੇਖਿਆ ਕੈਂਪ ਲੱਗੇ ਹੋਏ ਨੇ, ਨੌਕਰ ਚਾਕਰ ਨੇ, ਖਾਣੇ ਬਣ ਰਹੇ ਨੇ, ਰਾਤ ਰਹਿਣ ਦਾ ਪੂਰਾ ਸਮਾਨ ਮੌਜੂਦ, ਰਾਤ ਤੇ ਉੱਥੇ ਕੱਟ ਲਈ। ਪਰ ਮਹਾਰਾਜਾ ਦਲੀਪ ਸਿੰਘ ਨੇ ਖਾਣਾ ਨਹੀਂ ਖਾਧਾ, ਗਮ ਨਾਲ ਉਸਦਾ ਦਿਲ ਟੁੱਟ ਗਿਆ। ਛੋਟਾ ਜਿਹਾ ਬੱਚਾ ਜਿਹੜਾ ਇੱਕ ਰਾਤ ਨਹੀਂ ਮਾਂ ਕੋਲੋਂ ਵਿਛੜ ਸਕਿਆ।
ਉਰਦੂ ਦਾ ਸ਼ਾਇਰ ਕਹਿੰਦਾ, ਨਾ ਤੜਪਣੇ ਕੀ ਇਜਾਜ਼ਤ ਹੈ, ਨਾ ਫਰਿਆਦ ਕੀ ਹੈ, ਦਬ ਘੁੱਟ ਕੇ ਮਰ ਜਾਊਂ ਜੇ ਮਰਜ਼ੀ ਮੇਰੇ ਸਯਾਦ ਦੀ।
ਮਹਾਰਾਣੀ ਜਿੰਦ ਕੌਰ ਨੇ ਆਪਣਾ ਵਕੀਲ ਹਿੰਦੁਸਤਾਨ ਦੇ ਗਵਰਨਰ ਜਨਰਲ ਕੋਲ ਭੇਜਣ ਦਾ ਪ੍ਰੋਗਰਾਮ ਬਣਾਇਆ। ਉਹਨਾਂ ਹੀ ਦਿਨਾਂ ਵਿੱਚ ਲਾਰਡ ਹਾਰਡਿੰਗ ਬਦਲ ਗਿਆ ਤੇ ਹਿੰਦੁਸਤਾਨ ਦਾ ਗਵਰਨਰ ਜਨਰਲ ਬਣਿਆ ਲਾਰਡ ਡਲਹੌਜ਼ੀ। ਸਨ 48 ਚੜ੍ਹਦਿਆਂ ਹੀ ਲਾਰਡ ਡਲਹੌਜ਼ੀ ਨੇ ਕਲਕੱਤੇ ਪਹੁੰਚ ਕੇ ਦਫ਼ਤਰ ਦਾ ਚਾਰਜ ਲਿਆ। ਉੱਧਰ ਅੰਗਰੇਜ਼ ਰੈਜੀਡੈਂਟ ਮਿਸਟਰ ਲਾਰੈਂਸ ਦੀ ਥਾਂ ਫਰੈਡਰਿਕ ਕਰੀ ਨੇ ਲਾਹੌਰ ਦਾ ਚਾਰਜ ਲਿਆ। ਦੋਵੇਂ ਆਪਣੇ ਦਫ਼ਤਰਾਂ ਪਹੁੰਚ ਗਏ। ਅਜੇ ਕਹਿੰਦੇ ਨੇ ਜੀ ਹਾਰਦਿਨ ਬੜਾ ਨਰਮ ਦਿਲ ਸੀ, ਹੁਣ ਤੇ ਡਲਹੌਜ਼ੀ ਵਰਗਾ ਕਰੜਾ ਹਾਕਮ ਆ ਗਿਆ, ਵੇਖੋ ਕੀ ਬਣਦਾ। ਸਰਦਾਰ ਜੀਵਨ ਸਿੰਘ ਕਲਕੱਤੇ ਆਇਆ, ਉਹਨੇ ਲਾਰਡ ਡਲਹੌਜ਼ੀ ਅੱਗੇ ਦਰਖਾਸਤ ਦਿੱਤੀ ਕਿ ਮਹਾਰਾਣੀ ਜਿੰਦ ਕੌਰ ਰਾਜ ਮਾਤਾ ਹੈ, ਉਸ ਨਾਲ ਰਾਜ ਮਾਤਾ ਵਾਲਾ ਸਲੂਕ ਕੀਤਾ ਜਾ। ਕੀ ਵਜ੍ਹਾ ਹੈ, ਉਸਨੂੰ ਕਿਉਂ ਇੰਨਾ ਤੰਗ ਕੀਤਾ ਜਾ ਰਿਹਾ ਹੈ? ਕਿਰਪਾ ਕਰੋ ਸਰਦਾਰ ਪੂਰ ਸਿੰਘ ਨੂੰ ਬਦਲ ਕੇ ਕਿਸੇ ਨੇਕ ਦਿਲ ਅੰਗਰੇਜ਼ ਨੂੰ ਸ਼ੇਖੂਪੁਰੇ ਦਾ ਇੰਚਾਰਜ ਬਣਾ ਦਿਓ। ਉਹਨੂੰ ਰੋਟੀ ਵੀ ਮਨਮਰਜ਼ੀ ਦੀ ਨਹੀਂ ਮਿਲਦੀ, ਚੋਰਾਂ ਤੇ ਡਾਕੂਆਂ ਨਾਲ ਉਹਦੀ ਕੈਦ ਸਖ਼ਤ ਕਰ ਦਿੱਤੀ ਗਈ। ਅੱਗੋਂ ਡਲਹੌਜ਼ੀ ਨੇ ਲਿਖਿਆ, ਸਰਕਾਰ ਜੀਵਨ ਸਿੰਘ ਨੂੰ ਮਹਾਰਾਣੀ ਦਾ ਵਕੀਲ ਹੀ ਨਹੀਂ ਮੰਨਦੀ, ਜੋ ਕੁਝ ਮਹਾਰਾਣੀ ਨੇ ਕਹਿਣਾ ਇਹ ਰੈਜੀ ਦੰਦ ਦੇ ਰਾਹੀਂ ਕਵੇ। ਕੈਸਾ ਸੁਆਦਲਾ ਜਵਾਬ ਹੈ, ਜਿਹਦੀ ਸ਼ਿਕਾਇਤ ਕਰਨੀ ਹੈ ਉਹਦੇ ਰਾਹੀਂ ਕੀਤੀ ਜਾਵੇ। ਦੁਬਾਰਾ ਫਿਰ ਦਰਖਾਸਤ ਦਿੱਤੀ ਗਈ ਕਿ ਆਖਿਰ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਔਰ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਹੈ ਜਿੰਦ ਕੌਰ, ਕੋਈ ਉਹਦੀ ਦਰਖਾਸਤ ਉੱਤੇ ਗੌਰ ਕੀਤਾ ਜਾ। ਡਲਹੌਜ਼ੀ ਨੇ ਜਵਾਬ ਦਿੱਤਾ, ਕਿਉਂਕਿ ਮਹਾਰਾਣੀ ਆਪਣੇ ਆਪ ਨੂੰ ਸ਼ੇਰ ਏ ਪੰਜਾਬ ਦੀ ਵਿਧਵਾ ਔਰ ਦਲੀਪ ਸਿੰਘ ਦੀ ਮਾਤਾ ਕਹਿੰਦੀ ਹੈ, ਇਸ ਲਈ ਉਹਦੀ ਦਰਖਾਸਤ ਉੱਤੇ ਕੋਈ ਵਿਚਾਰ ਨਹੀਂ ਕੀਤੀ ਜਾ ਸਕਦੀ। ਮਾਨੋ ਇਹੋ ਸਮਝੋ ਕਿ ਦਲੀਪ ਸਿੰਘ ਦੀ ਮਾਤਾ ਕਹਿਣਾ ਔਰ ਸ਼ੇਰ ਏ ਪੰਜਾਬ ਦੀ ਵਿਧਵਾ ਕਹਿਣਾ ਇਹ ਜਿੰਦ ਕੌਰ ਨੇ ਬੜਾ ਵੱਡਾ ਗੁਨਾਹ ਕੀਤਾ। ਕਈ ਵੇਰਾ ਬੇਗੁਨਾਹ ਹੋਣਾ ਵੀ ਬੜਾ ਵੱਡਾ ਗੁਨਾਹ ਬਣ ਜਾਇਆ ਕਰਦਾ ਹੈ। ਤਬੀਬੋ ਕੋ ਕੇ ਆਪ ਪੁੱਛੂ ਇਲਾਜੇ ਕਰਦੇ ਦਿਲ ਆਪਣਾ, ਮਰਜ਼ ਜਬ ਜ਼ਿੰਦਗੀ ਖੁਦ ਹੈ ਤੋ ਫਿਰ ਉਸਕੀ ਦਵਾ ਕਿਆ। ਡਲਹੌਜ਼ੀ ਇਹਨਾਂ ਵੀ ਨਹੀਂ ਬਰਦਾਸ਼ਤ ਕਰ ਸਕਿਆ, ਆਖਿਰਕਾਰ ਪ੍ਰੋਗਰਾਮ ਬਣਿਆ ਕਿ ਸ਼ੇਖੂਪੁਰੇ ਦੇ ਕਿਲ੍ਹੇ ਤੋਂ ਵੀ ਮਹਾਰਾਣੀ ਨੂੰ ਬਦਲ ਦਿੱਤਾ ਜਾ। ਇੱਕ ਅੰਗਰੇਜ਼ ਦੇ ਹੋਰ ਇਨਸਾਫ਼ ਦੀ ਗੱਲ ਕਰ ਲਵਾਂ, ਜਦੋਂ 1847 26 ਦਸੰਬਰ ਨੂੰ ਭਰੋਵਾਲ ਦਾ ਐਦਨਾਮਾ ਲਿਖਿਆ ਹੈ, ਉਹਦੇ ਵਿੱਚ ਲਿਖਿਆ ਸੀ ਕਿ ਮਹਾਰਾਣੀ ਨੂੰ 1.5 ਲੱਖ ਰੁਪਇਆ ਸਾਲਾਨਾ ਪੈਨਸ਼ਨ ਮਿਲੇਗੀ, ਪਰ ਜਦੋਂ ਲਾਹੌਰੋਂ ਸ਼ੇਖੂਪੁਰੇ ਭੇਜਿਆ 18 ਅਗਸਤ ਵਾਲੇ ਦਿਨ, 18 ਅਗਸਤ 1847 ਈਸਵੀ, ਤਾਂ ਉਹਦੇ ਵਿੱਚ ਮਹਾਰਾਣੀ ਦੀ ਪੈਨਸ਼ਨ ਘਟਾ ਕੇ 48,000 ਕਰ ਦਿੱਤੀ ਗਈ, ਸਿਰਫ 4,000 ਰੁਪਇਆ ਮਹੀਨਾ। ਕਿਸੇ ਵੀ ਐਦਨਾਮੇ 'ਚ ਕੋਈ ਸ਼ਰਤ ਨਹੀਂ ਸੀ ਲਿਖੀ ਕਿ ਪੈਨਸ਼ਨ ਘਟਾਈ ਜਾਏਗੀ, ਪਰ ਗਾਢੇ ਨੂੰ ਕੌਣ ਪੁੱਛੇ। ਪੰਜਾਬੀ ਦਾ ਇੱਕ ਮੁਹਾਵਰਾ ਜੀ, ਤਗੜੇ ਦਾ 70ਵੀਂ 100 ਹੁੰਦਾ, ਅਤੇ ਉੱਤੋਂ ਡਲਹੌਜ਼ੀ ਦਾ ਹੋਰ ਹੁਕਮ ਆ ਗਿਆ ਕਿ ਸ਼ੇਖੂਪੁਰੇ ਤੋਂ ਬਦਲ ਕੇ ਗਾਂ ਬਨਾਰਸ ਭੇਜ ਦਿੱਤੀ ਜਾਏ। ਰੈਜੀਡੈਂਟ ਦੇ ਹੁਕਮ ਨਾਲ ਲੈਫਟੀਨੈਂਟ ਹੁਰਸਨ ਔਰ ਕੈਪਟਨ ਲਿਮਸਡਨ ਇਹ ਦੋਵੇਂ ਸ਼ੇਖੂਪੁਰੇ ਪਹੁੰਚੇ। ਹੁਕਮ ਵਿਖਾਇਆ ਗਿਆ ਕਿ ਮਹਾਰਾਣੀ ਨੂੰ ਸ਼ੇਖੂਪੁਰੇ ਤੋਂ ਲੈ ਜਾਇਆ ਜਾਏ। ਮਹਾਰਾਣੀ ਜਿੰਦ ਕੌਰ ਸਮਝਦੀ ਸੀ ਖਬਰੇ ਮੈਨੂੰ ਲਾਹੌਰ ਲੈ ਜਾਣ, ਮੇਰੀ ਕੈਦ ਭਾਵੇਂ ਸਖ਼ਤ ਹੋ ਜਾਏ ਕਦੇ ਕਦੇ ਪੁੱਤਰ ਦਾ ਮੂੰਹ ਵੇਖ ਲਿਆ ਕਰਾਂਗੀ। ਪੁੱਛਣ ਲੱਗੀ ਮੈਨੂੰ ਕਿੱਥੇ ਲੈ ਜਾਇਆ ਜਾ ਰਿਹਾ ਹੈ, ਕਹਿਣ ਲੱਗੇ ਦੱਸਣ ਦੀ ਆਗਿਆ ਨੇ। ਉਹਨਾਂ ਹੀ ਦਿਨਾਂ ਵਿੱਚ ਕੁਝ ਇੱਕ ਦੋ ਸਾਜ਼ਿਸ਼ਾਂ ਦੇ ਵਿਰੁੱਧ ਨਾਮ ਕੱਟੇ ਕਰਨਲ ਕਾਹਨ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਕੁਝ ਮਹਾਰਾਣੀ ਜਿੰਦ ਕੌਰ ਦਾ ਦਿਲ ਡਰਿਆ ਵੀ ਸੀ ਕਿ ਨਾ ਜਾਣੇ ਮੇਰੇ ਨਾਲ ਵੀ ਉਹੋ ਜਿਹਾ ਸਲੂਕ ਕੀਤਾ ਜਾਵੇ। ਚੁੱਪ ਕਰਕੇ ਵਿਚਾਰੀ ਰੱਥ ਵਿੱਚ ਬੈਠ ਗਈ। ਨਿਕਲੀ ਸ਼ੇਖੂਪੁਰ ਦੇ ਕਿਲ੍ਹੇ ਚੋਂ, ਤੁਰਨ ਲੱਗੀ, ਫਿਰ ਪੁੱਛਣ ਲੱਗੀ ਮੈਨੂੰ ਲਾਹੌਰ ਲੈ ਜਾਓਗੇ? ਤੇ ਗੋਰੇ ਨੇ ਨਿੰਮੀ ਜੀ ਮੁਸਕਰਾਹਟ ਵਿਖਾਈ, ਬਸ ਇਸ ਤੋਂ ਵੱਧ ਕੁਝ ਨਹੀਂ ਕੀਤਾ। ਕਹਿਣ ਲੱਗੇ ਬਸ ਇੰਨਾ ਹੀ ਕਹਿ ਸਕਦੇ ਹਾਂ ਕਿ ਬੜੇ ਆਦਰ ਤੇ ਸਤਿਕਾਰ ਨਾਲ ਲੈ ਜਾਣ ਦੀ ਜ਼ਿੰਮੇਵਾਰੀ ਦਾ ਭਾਰ ਸਾਡੇ ਸਿਰ ਹੈ। ਮਹਾਰਾਣੀ ਕਹਿਣ ਲੱਗੀ ਆਦਰ ਸਤਿਕਾਰ ਦੀ ਹੁਣ ਗੱਲ ਛੱਡੋ, ਮੈਂ ਤਾਂ ਸਿਰਫ ਇੰਨਾ ਹੀ ਪੁੱਛਣਾ ਚਾਹੁੰਦੀ ਹਾਂ ਮੈਨੂੰ ਕਿੱਥੇ ਲੈ ਜਾਓਗੇ? ਪਰ ਜਦ ਫਿਰੋਜ਼ਪੁਰ ਵਾਲੀ ਸੜਕ ਉੱਤੇ ਰੱਥ ਜਾਂਦਾ ਵੇਖਿਆ, ਮਹਾਰਾਣੀ ਸਮਝ ਗਈ ਕਿ ਲਾਹੌਰ ਨਹੀਂ, ਮੈਨੂੰ ਪੰਜਾਬ ਤੋਂ ਬਾਹਰ ਲੈ ਜਾਇਆ ਜਾ ਰਿਹਾ। ਕਹਿੰਦੇ ਨੇ ਸੂਰਜ ਲੈਣ ਵਾਲਾ ਹੈ। ਦਰਿਆ ਸਤਲੁਜ ਦੇ ਕੰਢੇ ਉੱਤੇ ਮਹਾਰਾਣੀ ਜਿੰਦ ਕੌਰ ਪਹੁੰਚ ਗਈ। ਡੁੱਬਦੇ ਸੂਰਜ ਦੀਆਂ ਲਾਲ ਕਿਰਨਾਂ ਸਤਲੁਜ ਦੇ ਪਾਣੀ ਨੂੰ ਅੱਗ ਲਾ ਰਹੀਆਂ ਸੀ। ਵਿਚਾਰੀ ਜਿੰਦ ਕੌਰ ਦੇ ਸੀਨੇ ਦੇ ਜ਼ਖਮ ਦਿਲ ਅੰਦਰ ਭਾਂਬੜ ਬਣ ਰਹੇ ਸੀ, ਬਣ ਬਣ ਕੇ ਛਾਲੇ ਫਿਸ ਰਹੇ ਸੀ। ਸੋਚ ਰਹੀ ਸੀ ਇੱਧਰ ਇੱਕ ਪਾਸੇ ਮੇਰਾ ਆਪਣਾ ਰਾਜ, ਮੇਰੇ ਆਪਣੇ ਜਰਨੈਲ, ਮੇਰੀ ਆਪਣੀ ਫੌਜ, ਮੇਰਾ ਆਪਣਾ ਮਹਾਰਾਜਾ, ਮੇਰੀ ਆਪਣੀ ਪਰਜਾ, ਤੇ ਦੂਜੇ ਪਾਸੇ ਸਭ ਕੁਝ ਬੇਗਾਨਾ। ਅਕਬਰ ਅਲਾਬਾਦੀ ਨੇ ਕਿਹਾ ਸੀ, ਮਹਿਲ ਉਨ ਕੀ ਸਾਕੀ ਉਨਕਾ, ਆਂਖੇ ਆਪਣੀ ਬਾਕੀ ਉਨ। ਵਿਚਾਰੀ ਜਿੰਦ ਕੌਰ ਦਰਿਆ ਸਤਲੁਜ ਦੇ ਕੰਢੇ ਜਦ ਪਹੁੰਚੀ ਤਾਂ ਹਾਂ ਮਾਰ ਕੇ ਕਿਉਂ ਰੋ। ਰਾਜ ਦੇ ਤਖ਼ਤ ਤੋਂ ਲੈ ਚੱਲੇ। ਤੇਰਾ ਦਲਾਲ ਦਲੀਪ ਵੇ ਰੱਬ ਰਾਖਾ, ਅਸੀਂ ਵੈਰੀਆਂ ਦੇ ਵਸ ਪੈ ਚੱਲੇ। ਨਿਵਾਏ ਮੇਰੇ ਸਰਤਾਜ ਨੂੰ ਆਖ ਦੇਵੀ, ਤੇਰੇ ਮਹਿਲਾਂ ਵਿੱਚ ਚਾਰ ਦਿਨ ਰਹਿ ਚੱਲੇ। ਦੋ ਘੜੀ ਨਾ ਸੁੱਖ ਦਾ ਸਾਹ ਆਇਆ, ਦੁੱਖ ਦਰਦ ਮੁਸੀਬਤਾਂ ਸਹਿ ਚੱਲੇ। ਮਿੱਤਰ ਆਪਣੇ ਜਿਨ੍ਹਾਂ ਨੂੰ ਸਮਝਦਾ ਸੀ, ਵੇ ਤੇਰੇ ਯਾਰ ਰਾਣੀ ਤੇਰੀ ਲੈ ਚੱਲੇ। ਸੀਨੇ ਫਟਣ ਸੁਣ ਕੇ ਦਰਦਾਂ ਵਾਲਿਆਂ ਦੇ ਗੱਲਾਂ ਦਈਦੀਆਂ ਦਿਲਬਰਾ ਕਹਿ। ਵਿਚਾਰੀ ਰੋਂਦੀ ਕੁਰਲਾਉਂਦੀ ਬਨਾਰਸ ਦੇ ਕਿਲੇ ਵਿੱਚ ਪਹੁੰਚਾ ਦਿੱਤੀ। ਇਹਨਾਂ ਹੀ ਦਿਨਾਂ ਵਿੱਚ ਮੁਲਤਾਨ ਵਿੱਚ ਬਗਾਵਤ ਹੋ ਗਈ, ਮੂਲ ਰਾਜ ਪਾਦੀਆਂ ਨਾਲ ਮਿਲ ਗਿਆ। ਜਾਣ ਬੁੱਝ ਕੇ ਇਸ ਬਗਾਵਤ ਨੂੰ ਨਾ ਦਬਾਇਆ ਗਿਆ, ਅੱਗ ਫੈਲ ਗਈ। ਪਿੱਛੋਂ ਅੰਗਰੇਜ਼ ਰੈਜੀਡੈਂਟ ਨੇ ਇੱਕ ਹੋਰ ਚਿੱਠੀ ਲਿਖੀ ਕਿ ਇੱਕ ਬੜੀ ਵੱਡੀ ਸਾਜ਼ਿਸ਼ ਫੜੀ ਗਈ ਹੈ, ਪਤਾ ਲੱਗਾ ਕਿ ਮਹਾਰਾਣੀ ਜਿੰਦ ਕੌਰ ਦਾ ਉਹਦੇ ਵਿੱਚ ਹੱਥ ਹੈ। ਅਗਰ ਇਹ ਗੱਲ ਸੱਚੀ ਹੈ ਤਾਂ ਮਹਾਰਾਣੀ ਬੜੀ ਘਿਰਨਾ ਭਰੀ ਸਾਜ਼ਿਸ਼ ਵਿੱਚ ਫਸ ਚੁੱਕੀ। ਕਹਿੰਦੇ ਨੇ ਮਹਾਰਾਣੀ ਜਿੰਦ ਕੌਰ ਨੇ ਕਿਹਾ ਕਿ ਖੁੱਲ੍ਹੀ ਅਦਾਲਤ ਵਿੱਚ ਮੁਕੰਮਾ ਚਲਾਇਆ ਜਾਏ ਔਰ ਪੜਤਾਲ ਕੀਤੀ ਜਾਏ। ਡਲਹੌਜ਼ੀ ਨੇ ਜਦ ਰੈਜੀਡੈਂਟ ਨੂੰ ਲਿਖਿਆ ਤਾਂ ਰੈਜੀਡੈਂਟ ਮਿਸਟਰ ਫਰੈਡਰਿਕ ਕਰੀ ਨੇ ਅੱਗੋਂ ਜਵਾਬ ਦਿੱਤਾ ਕਿ ਜਨਾਬ, ਅਗਰ ਮਹਾਰਾਣੀ ਜਿੰਦ ਕੌਰ ਉੱਤੇ ਖੁੱਲ੍ਹੀ ਅਦਾਲਤ ਵਿੱਚ ਮੁਕੰਮਾ ਚਲਾਇਆ ਗਿਆ, ਪੰਜਾਬ ਦੇ ਲੋਕਾਂ ਨੂੰ ਚੁੱਪੇਗਾ, ਕਿਉਂਕਿ ਇਹ ਸ਼ੇਰੇ ਪੰਜਾਬ ਦੀ ਵਿਧਵਾ ਹੈ। ਵੀ ਜਦੋਂ ਨਿਰਦੋਸ਼ ਸਾਬਤ ਹੋਣਾ ਸੀ ਤਾਂ ਆਪੇ ਚੁੱਪਣਾ ਹੀ ਸੀ, ਅਤੇ ਜੇ ਬਗੈਰ ਗੁਨਾਹ ਕੋਈ ਸਜ਼ਾ ਦੇ ਦਿੱਤੀ ਜਾਏ ਉਹ ਤਾਂ ਫਿਰ ਆਪੇ ਕਿਸੇ ਨੂੰ ਨਹੀਂ ਸੀ ਚੁੱਪਣੀ। ਵਿਚਾਰੀ ਜਿੰਦ ਕੌਰ ਦੀ ਪੜਤਾਲ ਵੀ ਕੀਤੀ ਗਈ, ਇਨਕੁਆਇਰੀ ਕੀਤੀ ਗਈ, ਬੇਗੁਨਾਹ ਸਾਬਤ ਹੋਈ, ਉਹਨੂੰ ਫਿਰ ਵੀ ਸਜ਼ਾ ਦੇ ਦਿੱਤੀ ਗਈ। ਕਈ ਵਾਰ ਬੇਗੁਨਾਹ ਹੋਣਾ ਵੀ ਬੜਾ ਵੱਡਾ ਗੁਨਾਹ ਬਣ ਜਾਇਆ ਕਰਦਾ ਹੈ। ਹੁਕਮ ਹੋ ਗਿਆ ਕਿ ਮਹਾਰਾਣੀ ਦਾ ਗਹਿਣਾ ਜ਼ਬਤ ਕਰ ਲਿਆ ਜਾਏ, ਮਹਾਰਾਣੀ ਦਾ ਰੁਪਿਆ ਖੋ ਲਿਆ ਜਾਏ ਔਰ ਮਹਾਰਾਣੀ ਦੀ ਜਾਮਾ ਤਲਾਸ਼ੀ ਕੀਤੀ ਜਾਏ। ਗੱਲ ਕਰਦੀ ਹੈ ਛਾਤੀ ਫਟਦੀ ਹੈ, 50 ਲੱਖ ਰੁਪਏ ਦਾ ਗਹਿਣਾ ਬਗੈਰ ਕਿਸੇ ਗੁਨਾਹ ਤੋਂ ਮਹਾਰਾਣੀ ਜਿੰਦ ਕੌਰ ਦਾ ਗੋਰਿਆਂ ਨੇ ਜ਼ਬਤ ਕਰ ਲਿਆ ਲਾਰਡ ਡਲਹੌਜ਼ੀ ਦੇ ਹੁਕਮ ਨਾਲ। 2 ਲੱਖ ਰੁਪਇਆ ਉਸ ਕੋਲ ਨਕਦ ਸੀ, ਉਹ ਵੀ ਖੋ ਲਿਆ ਗਿਆ। ਵਿਚਾਰੀ ਕੀ ਕਹਿ ਸਕਦੀ ਸੀ, 2 ਲੱਖ ਰੁਪਇਆ ਨਕਦ, 50 ਲੱਖ ਰੁਪਏ ਦਾ ਗਹਿਣਾ ਔਰ ਇੰਨਾ ਕੁਝ ਖੋ ਕੇ ਵੀ ਅੰਗਰੇਜ਼ ਨੂੰ ਸਬਰ ਨਹੀਂ ਆਇਆ। ਜਦ ਉਸਦੇ ਅਟੈਚੀ ਕੇਸ ਦੀ ਤਲਾਸ਼ੀ ਕੀਤੀ ਗਈ ਵਿੱਚੋਂ 33 ਚਿੱਠੀਆਂ ਨਿਕਲੀਆਂ ਔਰ ਬਨਾਰਸ ਕਿਲ੍ਹੇ ਦਾ ਇੰਚਾਰਜ ਮਿਸਟਰ ਮੈਗਰੇਗਰ ਲਿਖਦਾ ਹੈ ਕਿ ਮੈਂ ਆਪ ਉਹ ਚਿੱਠੀਆਂ ਪੜ੍ਹੀਆਂ, ਉਹਨਾਂ ਵਿੱਚੋਂ ਕਿਸੇ ਇੱਕ ਵੀ ਚਿੱਠੀ ਵਿੱਚ ਅੰਗਰੇਜ਼ ਦੇ ਖਿਲਾਫ ਅੱਖਰ ਤੱਕ ਵੀ ਨਹੀਂ ਸੀ। ਲੇਕਿਨ ਫਿਰ ਵੀ ਹੁਕਮ ਦੇ ਦਿੱਤਾ ਗਿਆ ਮਹਾਰਾਣੀ ਦੀ ਜਾਮਾ ਤਲਾਸ਼ੀ ਕੀਤੀ ਜਾ। 2 ਅੰਗਰੇਜ਼ ਔਰਤਾਂ ਆਈਆਂ, ਐਲਨ ਔਰ ਸਟੈਨਲੀ, ਉਹਨਾਂ ਨੇ ਮਹਾਰਾਣੀ ਜਿੰਦ ਕੌਰ ਦੀ ਜਾਮਾ ਤਲਾਸ਼ੀ ਸ਼ੁਰੂ ਕੀਤੀ। ਮਹਾਰਾਣੀ ਦੀਆਂ ਗੋਲੀਆਂ ਦੀ ਔਰ ਮਹਾਰਾਣੀ ਜਿੰਦ ਕੌਰ ਦੀ ਸਾਰੇ ਕੱਪੜੇ ਲਾਹ ਕੇ ਤਲਾਸ਼ੀ ਕੀਤੀ ਗਈ। 14 ਜੁਲਾਈ 1848 ਈਸਵੀ ਨੂੰ ਜਦ ਮਹਾਰਾਣੀ ਜਿੰਦ ਕੌਰ ਨੂੰ ਅਲਫਨੰਗੀ ਕਰਕੇ ਤਲਾਸ਼ੀ ਲਈ ਗਈ, ਵਿਚਾਰੀ ਜਿੰਦ ਕੌਰ ਧਾਹਾਂ ਮਾਰ ਕੇ ਯਾਦ ਕਰਕੇ ਆਪਣੇ ਪਤੀ ਨੂੰ ਆਇਓ ਕੁਰਲਾ। ਲਿਖਿਆ ਸੀ ਵਿੱਚ ਸੁਖਾਂ ਦੇ ਸਾਰੀ ਦੁਨੀਆਂ ਕਿਤੇ ਨੇੜੇ ਟੁੱਕ ਟੁੱਕ ਬਹਿੰਦੀ ਪਰ ਪਰਖੇ ਜਾਨ ਸੱਜਣ ਉਸ ਵੇਲੇ ਉਹ ਜਦੋਂ ਬਾਜੀ ਪੁੱਠੀ ਪੈਂਦੀ ਵਿੱਚ ਥਲਾਂ ਦੇ ਸੱਸੀ ਜਦੋਂ ਬੈਠ ਖੁਰੇ ਤੇ ਰੋਈ ਨਸ ਗਿਆ ਕੱਜਲਾ ਰੁੜ ਪੁੜ ਜਾਣਾ ਪਰ ਹੱਥ ਨਾ ਛੱਡਿਆ ਮਹਿੰਦੀ ਕੱਜਲਾ ਵੀ ਸਰੀਰ ਦਾ ਹੀ ਸ਼ਿੰਗਾਰ ਹੈ ਤੇ ਮਹਿੰਦੀ ਵੀ ਸਰੀਰ ਦਾ ਸ਼ਿੰਗਾਰ ਹੈ ਪਰ ਕੱਜਲਾ ਕਿੰਨਾ ਬੇਵਫਾ ਹੁੰਦਾ ਹੈ ਦੋ ਹੰਝੂ ਵਗ ਜਾਣ ਅੱਖਾਂ 'ਚ ਸਾਰਾ ਰੁੜ ਜਾਂਦਾ ਮਹਿੰਦੀ ਕਿੰਨੀ ਵਫ਼ਾਦਾਰ ਹੈ ਹੱਥਾਂ 'ਤੇ ਛਾਲੇ ਵੀ ਪੈ ਜਾਣੇ ਸਾਥ ਨਹੀਂ ਛੱਡਿਆ ਕਰ ਜ਼ਮਾਨਾ ਬੇਵਫਾ ਹੋ ਗਿਆ ਦੋ ਅੰਗਰੇਜ਼ ਔਰਤਾਂ ਨੇ ਐਲਨ ਔਰ ਸਟੈਨਲੀ ਸਾਰੇ ਕੱਪੜੇ ਲੁਹਾ ਕੇ ਅਲਫ ਨੰਗੀ ਕਰਕੇ ਮਹਾਰਾਣੀ ਜਿੰਦ ਕੌਰ ਦੀ ਤਲਾਸ਼ੀ ਲਈ ਉਸ ਵਿਚਾਰੀ ਕੋਲ ਕੀ ਸੀ ਅੰਗਰੇਜ਼ ਨੇ ਗਹਿਣਾ ਖੋਲਿਆ ਰੁਪਏ ਖੋਹ ਲਏ ਅਟੈਚੀ ਕੇਸ ਦੀਆਂ ਚਿੱਠੀਆਂ ਸਮਤ ਕਰ ਲਈਆਂ ਗਈਆਂ ਕਹਿੰਦੇ ਨੇ ਜਦੋਂ ਇਹ ਖਬਰ ਬਾਹਰ ਨਿਕਲੀ ਪੰਜਾਬ ਦੇ ਵਿੱਚ ਚੱਦ ਲੱਗ ਉੱਠੀ ਕਿ ਹੈ ਸਿੱਖ ਫੌਜਾਂ ਨੇ ਕਿਹਾ ਮਹਾਰਾਣੀ ਜਿੰਦ ਕੌਰ ਰਾਜ ਮਾਤਾ ਹੈ ਜਦ ਸਾਡੀ ਮਾਤਾ ਦੀ ਇੰਨੀ ਬਿਸਤੀ ਕੀਤੀ ਗਈ ਹੈ ਅਸੀਂ ਕਿਸੇ ਬਦਲੇ ਲੜੀਏ ਅਸੀਂ ਕਿਉਂ ਲੜੀਏ ਕਹਿੰਦੇ ਨੇ ਪੱਛਮੀ ਪੰਜਾਬ ਸਾਰੇ ਇਲਾਕੇ 'ਚ ਬਗਾਵਤ ਹੋ ਗਏ ਮਹਾਰਾਜਾ ਦਲੀਪ ਸਿੰਘ ਦੀ ਮੰਗਣੀ ਸਰਦਾਰ ਚਤਰ ਸਿੰਘ ਅਟਾਰੀ ਦੀ ਲੜਕੀ ਨਾਲ ਹੋ ਚੁੱਕੀ ਸੀ ਸਰਦਾਰ ਚਤਰ ਸਿੰਘ ਦੇ ਲੜਕੇ ਸੀ ਸਰਦਾਰ ਸ਼ੇਰ ਸਿੰਘ ਅਤੇ ਸਰਦਾਰ ਗੁਲਾਬ ਸਿੰਘ ਜਿਨ੍ਹਾਂ ਦੀ ਭੈਣ ਮਹਾਰਾਜਾ ਦਲੀਪ ਸਿੰਘ ਦੇ ਨਾਲ ਮੰਗੀ ਸੀ ਅੰਗਰੇਜ਼ ਨਹੀਂ ਸੀ ਚਾਹੁੰਦਾ ਰਿਸ਼ਤਾ ਕਾਇਮ ਰਵੇ ਅੰਗਰੇਜ਼ ਤੇ ਚਾਹੁੰਦਾ ਸੀ ਕਿ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾਇਆ ਜਾਏ ਸਿੱਖਾਂ ਨਾਲ ਸਾਰੇ ਰਿਸ਼ਤੇ ਖਤਮ ਕੀਤੇ ਜਾਣ ਕਿਸੇ ਅੰਗਰੇਜ਼ ਔਰਤ ਨਾਲ ਇਹਦੀ ਸ਼ਾਦੀ ਕੀਤੀ ਜਾਵੇ ਪਰ ਇਹ ਸੁਧਕਾਂ ਸਰਦਾਰ ਚਤਰ ਸਿੰਘ ਤੱਕ ਪਹੁੰਚ ਰਹੀਆਂ ਸੀ ਇਹਨਾਂ ਖਬਰਾਂ ਨੂੰ ਸਰਦਾਰ ਚਤਰ ਸਿੰਘ ਮਹਿਸੂਸ ਕਰ ਰਿਹਾ ਸੀ ਜਦੋਂ ਮਹਾਰਾਣੀ ਜਿੰਦ ਕੌਰ ਦੀ ਜਾਮਾ ਤਲਾਸ਼ੀ ਦੀ ਖਬਰ ਸੁਣੀ ਤੇ ਫੌਜਾਂ ਭੜਕ ਉੱਠੀਆਂ ਸਰਦਾਰ ਸ਼ੇਰ ਸਿੰਘ ਨੇ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ ਸਰਦਾਰ ਚਤਰ ਸਿੰਘ ਨੇ ਐਲਾਨ ਕਰ ਦਿੱਤਾ ਬਹਾਦਰ ਪੰਜਾਬੀਓ ਅੰਗਰੇਜ਼ ਦੀ ਨੀਅਤ ਉੱਤੇ ਸਾਨੂੰ ਸ਼ੱਕ ਪੰਜਾਬ ਨੂੰ ਅੰਗਰੇਜ਼ ਹੜੱਪ ਕਰਨਾ ਚਾਹੁੰਦਾ ਹੈ ਸਾਡੀ ਰਾਜ ਮਾਤਾ ਮਹਾਰਾਣੀ ਜਿੰਦ ਕੌਰ ਦੀ ਬੜੀ ਬੁਰੀ ਤਰ੍ਹਾਂ ਬੇਇੱਜ਼ਤੀ ਕੀਤੀ ਗਈ ਹੈ ਔਰ ਉਸਦੀ ਜਾਮਾ ਤਲਾਸ਼ੀ ਸਾਰੇ ਕੱਪੜੇ ਉਤਾਰ ਕੇ ਕੀਤੀ ਗਈ ਕੀ ਸੋਚ ਰਹੇ ਹੋ ਉੱਠੋ ਮੈਦਾਨ 'ਚ ਆ ਜਾਓ ਜਦੋਂ ਪੜਿਆ ਐਲਾਨ ਸਿੱਖ ਫੌਜਾਂ ਭੜਕ ਉੱਠੀਆਂ ਸਰਦਾਰ ਸ਼ੇਰ ਸਿੰਘ ਦੇ ਝੰਡੇ ਥੱਲੇ ਹਜ਼ਾਰਾਂ ਸਿੰਘ ਇਕੱਠੇ ਹੋ ਗਏ ਇਹਨੂੰ ਕਹਿੰਦੇ ਨੇ ਸਿੰਘਾਂ ਦੀ ਦੂਸਰੀ ਲੜਾਈ ਦਰਿਆ ਸਤਲੁਜ ਦੇ ਕੰਢੇ ਉੱਤੇ ਪੰਜ ਲੜਾਈਆਂ ਹੋਈਆਂ ਨੇ ਉਸ ਤੋਂ ਬਾਅਦ ਦੂਜੀ ਵੱਡੀ ਲੜਾਈ ਇਹ ਹੋਈ ਪਹਿਲਾ ਜੰਗ ਰਾਮਨਗਰ ਵਿੱਚ ਹੋਇਆ ਸਿੱਖਾਂ ਦਾ ਪਾਸਾ ਭਾਰਾ ਰਿਹਾ ਲਾਰਡ ਡਲਹੌਜ਼ੀ ਦੇ ਹੁਕਮ ਨਾਲ ਮਿਸਟਰ ਗਾਫਿਕ ਤਗੜੀ ਫੌਜ ਲੈ ਕੇ ਪੰਜਾਬ ਦੇ ਵਿੱਚ ਦਾਖਲ ਹੋਇਆ ਇੱਧਰੋਂ ਡਲਹੌਜ਼ੀ ਨੇ ਐਲਾਨ ਕੀਤਾ ਪੰਜਾਬੀਓ ਅਸੀਂ ਮਹਾਰਾਜਾ ਦਲੀਪ ਸਿੰਘ ਦੇ ਰਾਜ ਦੀ ਰੱਖਿਆ ਕਰ ਰਹੇ ਹਾਂ ਜੋ ਸੱਜਣ ਬਗਾਵਤ ਵਿੱਚ ਨਹੀਂ ਹਿੱਸਾ ਲਵੇਗਾ ਉਹਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ ਸਜ਼ਾ ਉਸਨੂੰ ਦਿੱਤੀ ਜਾਏਗੀ ਜਿਹੜਾ ਬਗਾਵਤ ਵਿੱਚ ਹਿੱਸਾ ਲਵੇਗਾ ਤੁਸੀਂ ਰਾਜ ਦੇ ਵਫ਼ਾਦਾਰ ਹੋਵੋ ਸਰਕਾਰ ਦੀ ਮਦਦ ਕਰੋ ਬਾਗੀਆਂ ਨੂੰ ਦਬਾਓ ਵਾਰ ਵਾਰ ਐਲਾਨ ਕੀਤਾ ਜਾਂਦਾ ਰਹੇ ਪਹਿਲੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਦੀ ਰਾਮਨਗਰ ਦੇ ਮੈਦਾਨ ਵਿੱਚ ਹੋਈ ਸਿੱਖਾਂ ਦਾ ਪਾਸਾ ਭਾਰਾ ਰਿਹਾ ਦੂਜੀ ਲੜਾਈ ਸੈਗਲਾਪੁਰ ਦੇ ਮੈਦਾਨ ਵਿੱਚ ਹੋਈ ਸਿੱਖਾਂ ਦਾ ਪਾਸਾ ਭਾਰਾ ਰਿਹਾ ਤੀਜੀ ਲੜਾਈ ਚੇਲਿਆਂ ਵਾਲੀ ਦੇ ਮੈਦਾਨ ਵਿੱਚ ਹੋਈ ਸਿੱਖ ਡਟੇ ਰਹੇ ਪਰ ਚੌਥੀ ਲੜਾਈ ਗੁਜਰਾਤ ਵਿੱਚ ਹੋਈ ਸਿੱਖਾਂ ਦੀ ਕਿਸਮਤ ਹਾਰ ਗਈ ਗੋਲੀ ਸਿੱਕਾ ਬਰੂਦ ਮੁੱਕ ਗਿਆ ਰਾਜਾ ਸ਼ੇਰ ਸਿੰਘ ਨੇ ਅੰਗਰੇਜ਼ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਸ਼ੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਰਦਾਰ ਚਤਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅੰਗਰੇਜ਼ ਨੂੰ ਸਾਹਮਣੇ ਵਕਤ ਆ ਗਿਆ ਕਿ ਪੰਜਾਬ ਨੂੰ ਜ਼ਬਤ ਕਰ ਲਵਾਂ ਬਸ ਕਿਉਂ ਸਮਝੋ ਕਿ ਗੁਜਰਾਤ ਵਿੱਚ ਰਾਜਾ ਸ਼ੇਰ ਸਿੰਘ ਦੀ ਨਹੀਂ ਸਾਰੇ ਪੰਜਾਬ ਦੀ ਕਿਸਮਤ ਲਿਓ ਹਾਰ
ਗੁਜਰਾਤ ਵਿੱਚ
ਵਿਛਾ ਲਿਆ ਸੀ ਉਹ ਤੇ ਵਿਚਾਰਾ ਅੰਗਰੇਜ਼ ਦੇ ਰਹਿਮ ਉੱਤੇ ਸੀ। ਉੱਥੇ 10.5 ਸਾਲਾਂ ਦਾ ਬਾਲ ਹੈਰਾਨ ਸੀ ਕਿ ਬਾਹਰ ਕੀ ਕੁਝ ਹੋ ਰਿਹਾ ਹੈ, ਕਿਉਂ ਹੋ ਰਿਹਾ ਹੈ, ਕੌਣ ਲੜ ਰਿਹਾ ਹੈ, ਕਿਹਦੇ ਨਾਲ ਲੜ ਰਿਹਾ, ਉਹਨੂੰ ਪਤਾ ਹੀ ਕੋਈ ਨਹੀਂ ਸੀ। ਪਰ ਜਦੋਂ ਇਨਸਾਫ ਕਰਨ ਦਾ ਵੇਲਾ ਆਇਆ ਸਾਰੀ ਸਜ਼ਾ ਵਿਚਾਰੇ ਮਹਾਰਾਜਾ ਗਰੀਬ ਸਿੰਘ ਨੂੰ ਦਿੱਤੀ ਗਈ। ਅੰਗਰੇਜ਼ ਨੇ ਲਾਰਡ ਲਾਹੌਜੀ ਦੇ ਹੁਕਮ ਨਾਲ ਲਾਹੌਰ ਦੇ ਵਿੱਚ ਇੱਕ ਆਖਰੀ ਦਰਬਾਰ ਲਾਇਆ ਗਿਆ। ਜਿੰਨੇ ਸਰਦਾਰ ਸੀ ਸਿੱਖ ਸਰਦਾਰ ਮਾਤਮੀ ਕੱਪੜੇ ਪਾ ਕੇ ਆਏ, ਸੱਜੇ ਪਾਸੇ ਅੰਗਰੇਜ਼ ਕਰਮਚਾਰੀ ਬੈਠੇ, ਖੱਬੇ ਪਾਸੇ ਸਿੱਖ ਸਰਦਾਰ ਬੈਠੇ। ਇਹ ਫਰਕ ਹੁੰਦਾ ਜੇ ਹਾਰਨ ਵਾਲੀ ਕੌਮ ਦਾ ਅਤੇ ਜਿੱਤਣ ਵਾਲੀ ਕੌਮ ਦਾ। ਵੇਲਾ ਆਇਆ ਇਨਸਾਫ ਕਰਨ ਦਾ। ਡਲਹੌਜ਼ੀ ਨੇ ਐਲਾਨ ਕਰ ਦਿੱਤਾ ਕਿ ਮਹਾਰਾਜਾ ਦਲੀਪ ਸਿੰਘ ਦਾ ਰਾਜ ਜ਼ਬਤ ਕੀਤਾ ਜਾਂਦਾ, ਕਿਉਂਕਿ ਬਿਲਾ ਵਜ੍ਹਾ ਸਿੱਖਾਂ ਨੇ ਅੰਗਰੇਜ਼ਾਂ ਨਾਲ ਜੰਗ ਲੜੀ ਹੈ। ਹਰਜਾਨੇ ਵਜੋਂ ਪੰਜਾਬ ਸਰਕਾਰ ਦੀ, ਪੰਜਾਬ ਰਿਆਸਤ ਦੀ ਕੋਈ ਵੀ ਜਾਇਦਾਦ ਜਿੱਥੇ ਜਿੱਥੇ ਹੋਵੇਗੀ ਅੰਗਰੇਜ਼ ਜ਼ਬਤ ਕਰ ਲੈਣਗੇ। ਕੋਈ ਨੂਰ ਹੀਰਾ ਮਹਾਰਾਜਾ ਦਲੀਪ ਸਿੰਘ ਮਲਕਾ ਵਿਕਟੋਰੀਆ ਦੀ ਭੇਟ ਕਰੇਗਾ। ਦਲੀਪ ਸਿੰਘ ਨੂੰ ਮਹਾਰਾਜਾ ਖਿਤਾਬ ਰੱਖਣ ਦਾ ਸਾਰੀ ਜ਼ਿੰਦਗੀ ਅਧਿਕਾਰ ਹੋਵੇਗਾ। ਈਸਟ ਇੰਡੀਆ ਕੰਪਨੀ ਦੀ ਰਕਮ 4 ਲੱਖ ਤੋਂ ਵੱਧ ਔਰ 5 ਲੱਖ ਤੋਂ ਘੱਟ ਸਾਲਾਨਾ ਪੈਨਸ਼ਨ ਮਹਾਰਾਜਾ ਦਲੀਪ ਸਿੰਘ ਨੂੰ ਮਿਲੇਗੀ, ਪਰ ਤਾਂ ਜੇ ਉਹ ਅੰਗਰੇਜ਼ਾਂ ਦਾ ਤਾਬਿਆਦਾਰ ਰਹੇਗਾ, ਜਿੱਥੇ ਗਵਰਨਰ ਜਨਰਲ ਚਾਹੇਗਾ ਉੱਥੇ ਉਹ ਰਿਹਾਇਸ਼ ਰੱਖੇਗਾ। ਕੁਝ ਹੋਰ ਸ਼ਰਤਾਂ ਪੜ੍ਹ ਕੇ ਸੁਣਾਈਆਂ ਗਈਆਂ। 29 ਮਾਰਚ 1849 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਦੀ ਗਰਦਨ ਉੱਤੇ ਲਾਰਡ ਡਲਹੌਜ਼ੀ ਨੇ ਕਲਮ ਦੀ ਛੁਰੀ ਚਲਾ ਦਿੱਤੀ। ਬਾਲਕ ਦਲੀਪ ਸਿੰਘ ਤਖਤੋਂ ਉਤਾਰਿਆ ਜਾਂ, ਕਹੇ ਰੋ ਪੰਜਾਬ ਇੰਨਾ ਕਹਿਰ ਨਾ ਕਮਾਇਆ ਜਾਵੇ, ਆਖੇ ਇਨਸਾਫ ਓਏ ਕੁਝ ਰਹਿਮ ਕਰੋ ਬਾਲ ਉੱਤੇ, ਪਰ ਕਹੇ ਰਾਜਨੀਤੀ ਦਾ ਨਾਮ ਹੀ ਮਿਟਾਇਆ ਜਾਵੇ, ਕਹੇ ਪਿਆ ਨਸੀਬ ਨਿਰਦੋਸ਼ ਦਾ ਨਾ ਰਾਜ ਖੋਵੋ, ਪਰ ਆਖੇ ਤਕਦੀਰ ਗਲੀ ਗਲੀ 'ਚ ਫਿਰਾਇਆ ਜਾਵੇ। ਸੀਤਲ ਨਾ ਜਾਣਾ ਕਿਸੇ ਕਿਵੇਂ ਰੱਬ ਨੂੰ ਇਹ ਭਾਂਦੀ ਸੀ, ਇਹੋ ਜਿਹਾ ਰੂਪ ਪਰਦੇਸਾਂ 'ਚ ਰੁਲਾਇਆ ਜਾ, ਪੰਜਾਬ ਦਾ ਰਾਜ ਜ਼ਬਤ ਕਰ ਲਿਆ ਗਿਆ। ਜਦ ਮਹਾਰਾਜਾ ਦਲੀਪ ਸਿੰਘ ਅਜੇ ਵਿਚਾਰਾ 9 ਮਹੀਨੇ 24 ਦਿਨਾਂ ਦਾ ਸੀ ਤਾਂ ਉਸਦਾ ਬਾਪ ਸਵਰਗਵਾਸ ਹੋ ਗਿਆ। ਜਦ 5 ਸਾਲ ਤੇ 11 ਦਿਨਾਂ ਦਾ ਸੀ ਉਹ ਪੰਜਾਬ ਦਾ ਬਾਦਸ਼ਾਹ ਬਣ ਗਿਆ। ਅਜੇ ਵਿਚਾਰਾ 10.5 ਸਾਲਾਂ ਦਾ ਹੋਇਆ ਹੈ ਜਾਂ ਬਾਦਸ਼ਾਹ ਤੋਂ ਧੂਹੇ ਦਾ ਫਕੀਰ ਬਣਾ ਦਿੱਤਾ। ਹਾਲ ਦੁਹਾਈ ਮੱਚ ਗਈ, ਪੰਜਾਬ ਦੇ ਵਿੱਚ ਮਾਤਮ ਛਾ ਗਿਆ, ਸਿੱਖਾਂ ਨੇ ਲਹੂ ਦੇ ਕੁੱਟ ਭਰੇ, ਡੋਗਰਿਆਂ ਦੇ ਘਰਾਂ ਵਿੱਚ ਘਿਓ ਦੇ ਦੀਵੇ ਜਗੇ। ਹੰਸਤਾ ਹੈ ਗੁਲ ਤੋ ਰੋਤੀ ਹੈ ਅੰਦਲੀਬ, ਦੋ ਦਿਲ ਖੁਸ਼ੀ ਨਾ ਦੇ ਕੇ ਕਬੀ ਇਸ ਜਹਾਂ ਕੇ ਬੀਚ। ਖਬਰੇ ਮਹਾਰਾਣੀ ਜਿੰਦਾਂ ਦੇ ਦਿਲ ਵਿੱਚ ਕਿਤਨੀ ਬਲਦੀ ਹੋਵੇਗੀ, ਉਹੀ ਸਮਝੇਗਾ ਮੇਰੇ ਜ਼ਖਮ ਦਿਲ ਕੋ ਜਿਗਰ ਪਰ ਜਿਸਕੇ ਇੱਕ ਨਾਸੂਰ ਹੋਗਾ। ਜਦ ਮਹਾਰਾਜਾ ਦਲੀਪ ਸਿੰਘ ਬਾਦਸ਼ਾਹ ਬਣਿਆ ਸੀ 60 ਲੜਕੇ ਕੇਵਲ ਉਸਨੂੰ ਖਿਡਾਉਣ ਵਾਸਤੇ ਰੱਖੇ ਗਏ ਸੀ। ਉਹਨਾਂ ਦੇ ਜਥੇ ਬਣਾ ਕੇ ਮਹਾਰਾਜਾ ਲੜਾਈਆਂ ਕਰਵਾਉਂਦਾ ਸੀ, ਉਹਦੇ ਵਾਸਤੇ ਪੰਜਾਬੀ ਪੜ੍ਹਾਉਣ ਲਈ ਉਸਤਾਦ ਰੱਖੇ ਗਏ ਸੀ, ਉਹਨੂੰ 2 ਟਾਈਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾਈ ਜਾਂਦੀ ਸੀ, ਪੰਜਾਬੀ ਹਿੰਦੀ ਫਾਰਸੀ ਪੜ੍ਹਾਈ ਜਾਂਦੀ ਸੀ। ਇਸ ਤੋਂ ਇਲਾਵਾ ਤੀਰਅੰਦਾਜ਼ੀ, ਨੇਜ਼ੇਬਾਜ਼ੀ, ਘੋੜ ਸਵਾਰੀ, ਤਲਵਾਰ ਜਣੀ ਉਸਨੂੰ ਯੋਧਾ ਬਣਾਉਣ ਦੇ ਯਤਨ ਹੋ ਰਹੇ ਸੀ। ਪਰ ਜਿਸ ਦਿਨ ਉਸਨੂੰ ਤਖਤ ਤੋਂ ਉਤਾਰ ਦਿੱਤਾ ਗਿਆ ਸਾਰੀ ਦੀ ਸਾਰੀ ਮਰਿਆਦਾ ਬਦਲ ਦਿੱਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਬੰਦ ਹੋ ਗਈ, ਬਜਾਏ ਗ੍ਰੰਥੀ ਦੇ ਇੱਕ ਈਸਾਈ ਉਸਤਾਦ ਰੱਖ ਲਿਆ ਗਿਆ ਜੋ ਉਸਨੂੰ ਰੋਜ਼ ਬਾਈਬਲ ਔਰ ਅੰਜੀਲ ਦੇ ਵਰਕੇ ਸੁਣਾ, ਰੋਜ਼ ਉਸਦੇ ਕੰਨਾਂ ਵਿੱਚ ਕਿਹਾ ਜਾਂਦਾ ਰਿਹਾ, ਸਿੱਖ ਤੇਰੇ ਦੁਸ਼ਮਣ ਨੇ ਜਿਨ੍ਹਾਂ ਨੇ ਤੇਰਾ ਰਾਜ ਤਬਾਹ ਕੀਤਾ, ਤੇਰੇ ਅੰਗਰੇਜ਼ ਮਿੱਤਰ ਨੇ ਜਿਨ੍ਹਾਂ ਨੇ ਫਿਰ ਵੀ ਤੈਨੂੰ ਸਹੂਲਤਾਂ ਵਾਲਾ ਇਤਨਾਮਾ ਤੇਰੇ ਬਾਰੇ ਲਿਖਿਆ। ਵਿਚਾਰਾ 10.5 ਸਾਲ ਦਾ ਨਾਬਾਲਗ ਬੱਚਾ ਕੀ ਸਮਝ ਸਕਦਾ ਸੀ, ਰੋਜ਼ ਦੀਆਂ ਗੱਲਾਂ, ਰੋਜ਼ ਦੀ ਸੰਗਤ ਤਾਂ ਦੋਸਤੋ ਅੰਮ੍ਰਿਤ ਨੂੰ ਜ਼ਹਿਰ ਬਣਾ ਦਿਆ ਕਰਦੀ ਹੈ। ਉਸਨੂੰ ਅਲਹਲੇਲਾਂ ਦੀਆਂ ਕਹਾਣੀਆਂ ਸੁਣਾਈਆਂ ਜਾਣ ਲੱਗੀਆਂ, ਪੁਰਾਣਾਂ ਦੀਆਂ ਗਾਥਾਵਾਂ, ਤਾਂ ਕਿ ਹਿੰਦੂ ਧਰਮ ਤੋਂ ਉਸਨੂੰ ਨਫ਼ਰਤ ਹੋ ਜਾਏ। ਵਿਚਾਰਾ ਦਲੀਪ ਸਿੰਘ ਬਦਲਦਾ ਬਦਲਦਾ ਬਦਲ ਗਿਆ, ਆਖਿਰਕਾਰ ਇੱਥੋਂ ਤੱਕ ਨੌਬਤ ਆ ਗਈ ਕਿ 8 ਮਾਰਚ 1853 ਈਸਵੀ ਨੂੰ ਉਸਨੂੰ ਈਸਾਈ ਬਣਾ ਲਿਆ ਗਿਆ। ਹੁਣ ਅੰਗਰੇਜ਼ ਨਹੀਂ ਸੀ ਚਾਹੁੰਦਾ ਕਿ ਮਹਾਰਾਜਾ ਇੱਥੇ ਰਹੇ, प्रोग्राम बन गया कि देश निकाला दे के महाराजा दलीप सिंह इंग्लैंड भेज दिता जाए। पहले पंजाब विचों कढ़िया, यूपी दे विचों फतेहगढ़ विच काफी समा उसकी रहायश रही, उस तो अगे कलकत्ते नूं तोरिया गया। आखिरकार वो वक्त आ गया जो अंग्रेज ने गोंद गुंदी सी, 19 अप्रैल 1854 ईस्वी नूं कलकत्ते तो समुद्री जहाज विच बिठा दिता गया। कलकत्तियों जदों महाराजा दलीप सिंह समुद्री जहाज विच बैठा, वतनां नूं छड्ड के महाराजा इंग्लैंड नूं तुरिया, तो उस वेले लखां पंजाबियां दीआं सदरां आयो कुरलाओ 1853 ईस्वी नूं ईसाई बना लिया गया। इत्थे ही बस नहीं, महाराजा शेर सिंह दे लड़के नूं, उसकी राणी नूं महाराजा दलीप सिंह दे नाल ही देश निकाला देण दीआं तैयारियां सन। कुछ समा फतेहगढ़ च रहे, आखिरकार वो वक्त आ गया जो अंग्रेज ने गोंद गुंदी सी। 19 अप्रैल 1854 ईस्वी नूं कलकत्ते तो समुद्री जहाज विच बिठा दिता गया। महाराजा दलीप सिंह इंग्लैंड पहुंच गया। जब पंजाब का राज जब्त हो गया, जब 29 मार्च 1849 ईस्वी नूं महाराजा दलीप सिंह की गर्दन उत्ते कलम की छुरी चला दिती गई, फिर अंग्रेज नूं कादा डर रहा। महाराणी जिंदा उत्ते सख्ती का दौर शुरू हो गया। उन्हें बनारस के किले तो बदल के चनार के किले च भेज दिता गया। चनार के किले च जाने तो बाद पुराने नौकर नौकराणियां सारे बदल दिते गए और सारे नौकरां नूं ताड़ना कर दिती गई। खबरदार जे महाराणी कोल कोई इनाम लिया। कहिंदे ने इन्नी सख्ती सी पे सिवा एक दो बोलियां तो महाराणी किसे नाल गल भी करनी सी कर सकदी। उसकी कैद चोरां ते डाकुआं नालों करड़ी कर दिती गई। ओ जिंदा जिन्हें दुनिया भर के दुखड़े सह लए, अंदाजा ला लो चिनार की कैद इन्नी सख्त सी कि उत्थे 2 हफ्ते नहीं कट सके। 6 अप्रैल 1849 ईस्वी में बनारस तो बदल के महाराणी चिनार पहुंचा दी गई। बेचारी चिनार के किले च बैठी है, आकाश उच कदे तारा टुटदा है बेचारी जिंदा का दिल टुट जाता, उस दी अखां विच हंझू आउंदे ने। जे दिल की हवाड़ अंदर रख दी है अंदर सड़दा है, जे होकियां नूं बाहर कढ दी है बाहर सड़दा है। बेचारी आपे ही रो पैंदी है, आपे ही चुप कर जांदी है। ये ओही महाराणी जिंदा है जिहदे मत्थे दी त्यूड़ी लखां कमानां नूं चुका दिया करदी सी, जिसके मत्थे उत्ते पिया होया इक वट, सैकड़े योधियां नूं मैदाने जंग च भेज देंदा सी, जिस बुल्लां ते आई हुई मुस्कुराहट पंजाब दे बादशाह वास्ते अमृत साबित होया करदी सी। अज बेचारी दे ना होकियां विच कोई तासीर है, ना हंझुआं विच कोई तासीर है, ना उहदी मुस्कुराहट विच कोई तासीर है। मित्रो हंझू भी सदा इको भा नहीं विकिया करदे, कदे कदे मोतियां नालों भी महंगे विक जांदे ने, कदे कदे तरेल दे कतरियां नालों भी सस्ते हो जाया करदे। अज बेचारी जिंदा दे हंझू तरेल दे कतरियां नालों भी सस्ते ने। कदे किले दी बारी विचों झाकी मारदी है, थले नदी वग रही है, सोचदी है इस नदी दीआं लहरां ने खबरे किन्नियां किश्तियां डोबियां ने, खबरे किन्ने पिंड रोड़े ने, खबरे किन्ने निर्दोषां दी जान लई है। जद मनुख कोई निशाना बना लवे कुदरत मदद कर दी। महाराणी जिंद कौर ने मन नाल फैसला कर लिया कि तड़प तड़प के मरन नालों सीधे मथे मर जाना चंगा है, इस किले विच मैं नहीं रवांगी। आखिरकार प्रोग्राम बना लिया। 18 अप्रैल की अद्धी रात को महाराणी जिंद कौर चिनार के किले चो निकलने वास्ते तैयार हो गई। एक खास गोली जिस दे नाल उसकी जुबान सांझी सी, उसनू कहन लगी, मेरी भैन अगर मैं जिंदा रही तेरी सेवा दा मुल पा देंगे, अपने कपड़े मैनू दे दे, मेरे शाही लिबास वाले कपड़े तू पहन ला। कुछ जो थोड़े वाले गहने सी वो भी उस गोली नू पहना दिते गए। उसनू क्या तू मेरे वाले बिस्तरे उत्ते लेट जा, सामने संतरी घूमदा है, उसने केवल तेरी चूड़े वाली बांह वेखनी है, बस इस तो अलावा ना वो तेरे नाल गल कर सकता है। अगर कोई आवाज बची तो साधार जवाब दे देना। महाराणी ने गेरी रंगी पतली जी मलमल वर्गी एक साड़ी पहनी, दीवे की कालख तो कुछ अपना रंग काला कीता ताकि बहुते गोरे रंग की भा ना वज सके। एक उदासी संतनी दे रूप विच चिनार दे किले चो निकली। पहरेदार सारे नवे सी, संतनी नवे बदल के आए सी, नौकर सारे नवे सी, पहचान दे नहीं सी। संतनी ने आवाज दी, कौन है? कहन लगी, उदासी संतनी हूं, सुबह को आना था
पर टाइम नहीं मिला। अब रात को चोरी चोरी आई हूँ महारानी को धर्म उपदेश कर, जैसे चोरी चोरी आई थी वैसे चोरी चोरी जा रही हूँ। धर्म का काम है, मेरी मदद करो, परमात्मा आपको फल दे। जदों संतरी नूए पता लगा कि ये चोरी आई है कि चोरी चली है, ओदा ते हेठला साठ हां ही रह गया। भाई जे मेरे वड्डे अफसरां नूं पता लग गया ते मैनूं ते कुल विच तीर दित्ता जाएगा, मैनूं ते फांसी उत्ते टंग दित्ता जाएगा। कहण लगा खबरदार चली जाओ, मुड़के वापस मत आना। मुड़के बेचारी ने फिर कहना होना सी, धक्का मार के बाहर खड़े दरवाजा बंद कर। संतरी की कमजोरी ते महारानी की दलेरी निकलने का वसीला बन गए। मस्तनार दे किले चो निकल दिया, नदी में छाल मार दी गई। आखिर पंजाब की जटी सी तड़के लहर पार हो गई। मौसम अप्रैल का सी, कोई बहुती सर्दी नहीं सी। नथी जांदी दे कपड़े सुक गए, बेचारी किते दिन दे वेले लुक जांदी है, रात वेले तुरदी है, कैसा अनोखा राही है जिसनूं अपनी मंजिल का पता नहीं। दो दिन दो रातां इसे तरह लुकदी छिपदी डिगदी ढहदी तुरी गई। आखिरकार सोचदी मैं किधर जा रही हाँ, क्यों जा रही हाँ, किवें जिंदगी दे दिन लंघन गए, अपने निशाने का ही नहीं पता, जीवन की मंजिल का नहीं पता। तीसरे दिन रामनगर की शराम च पहुंची, उत्थे पुजारियां ने मुठ मुठ चौल सारे मुसाफरां नूं वंडे। इस बेचारी ने नहीं हथ कर लगी दे हथ कंब रहे सी, झोली विच मुठ चौलों की पुआई पेट नूं झुलका दिता। तकदीरे तू मेरा राज भाग सुहाग सब कुछ खो लिया, पर यह भी दिन आने सी कि मैनूं मंगण वास्ते मजबूर होना पैना। किसे शायर ने कहा, राणी तों भीख मंगा नी अड़िए की कीता तकदीर।
रौनक। सरदार मन्नो सिंह की जाई अज दर दर मंग रही। पंजाबी दे एक साहित्यकार ने कुछ लाइना बड़िया खूबसूरत लिखिया ने। तो कहिंदा ए दुनिया एक अखाड़ा है ते हलकत है तमाशाई। मैं जीवन खेड विच भुल गए बड़े बुद्धवान वेखे ने जो उठ गए अरश ते पल विच पटक दे फरश ते वेखे। मैं पैरां विच रुल दे कई चढ़े आसमान वेखे ने। जिन्हां महलां च कल पिया होण दा सी नाच परियां दा ओए मैं पैंदे कीर ने ते अज बने शमशान वेखे ने। जिन्हां गल हीरियां दे हार ते रेशम हंडाउंदे सी ओ सुक्के टुकड़ियां तों तरसदे इंसान वेखे ने। जिन्हां दे वट मत्थे दे कंबाउंदे सी जमाने नूं मैं कायरां जो विलकदे उन्हां दे अरमान वेखे ने। जिन्हां दे सामने चुकदे सी लखां सिर जवानां दे मैं गैरां सामने चुकदे ओहा बलवान वेखे ने। कहां की बेसमझ बेअकल लोकां दी हजूरी विच अकल दे कोट हथ बद्दी खड़े हैरान वेखे ने। लटकदे फांसियां ते वेख्या है देश भगतां नूं ते भगतां दे लिबास अंदर लुके शैतान वेखे ने। अनोखे रंग कुदरत दे मैं जाना की प्या संगत जी कई उजड़े वसदे ते वसदे वीरान वेखे। समें दा चक्कर है ओ महाराणी जिंद कौर जिसन शहरे पंजाब महबूबा करके पुकार दे सी जिसके सामने हजारों योद्धियां दियां कमानां चुक जाया कर दियां सी। अज बेचारी दर दल रुल रही। उर्दू दा कवि कहिंदा है ऐ सया बख्ती मैं कायल हूं तेरी तासीर का जिस पे नजर की दुशाले को कफन कर दी। मंगदी फिरदी रुलदी डिगदी ढहिंदी लुकदी छिपदी बगैर निशाने को तुरी जा रही है। आखिरकार नेपाल रियासत विच जा पहुंची। नेपाल दा राणा जंग बहादुर सी जिन्हों महाराणी जिंद कौर दिलों नफरत करती सी। इसका कारण सी जदों दरिया सतलुज दे कंढे पंज लड़ाइयां लड़ियां गईयां उदों नेपाल दे राणे जंग बहादुर ने अंग्रेजां दे नाल होके सिखां दे विरुद्ध जंग लड़ी सी। लाहौर दरबार के खिलाफ उन्हें अंग्रेजों की मदद की थी सी। ते कदे दुश्मन अगे भी कोई झोली अड के कदे मंगदा है नहीं मंगदा पर कुदरत दे रंग ने कदे कदे मनुख नूं दुश्मन अगे भी झोली अडनी पैंदी है। महाराणी जिंद कौर राणा जंग बहादुर नेपाल के दरबार विच जा पहुंचे क्योंकि उसनूं चार चुफेरे कोई आसरा नहीं दिसदा। उसनूं चार चुफेरे कोई धोई नहीं दिसदी। जदों मनुख बे आसरा हो जाए बेबस हो जाए बेकस हो जाए उसनूं हर कम करन वास्ते मजबूर होना पैंदा है। लो जी पंजां दरियावां दी राणी झोली अड के राणे जंग बहादुर दे दरबार विच भीख मंगन लगी। सारे सज्जन सत्कार नाल सुणो